ਪੰਡਿਤ ਹਰੀ ਦੋ ਚਾਰ ਥਾਈ ਸਿੱਖਾਂ ਦੇ ਸੁਨੇਹੇ ਦਾ ਅਸਰ ਵੇਖ ਚੁੱਕੇ ਸੀ। ਕੁਝ ਕੁੜਨ ਲੱਗੇ ਪਰ ਲੋਕਾਂ ਨੇ ਖਿਆਲ ਨਾ ਕੀਤਾ। ਭਾਈ ਜੀ ਨੇ ਕਿਹਾ, ਬੀਬੀ ਤੂੰ ਕਿਸ ਭਰੋਸੇ ਪਰ ਸਤੀ ਹੋਣ ਲੱਗੀ ਹੈ? ਦੇਖ ਇਹ ਦੇਹ ਤੂੰ ਨਹੀਂ ਬਣਾਈ, ਇਹ ਅਕਾਲ ਪੁਰਖ ਦੀ ਬਣਾਈ ਹੋਈ ਹੈ ਤੇ ਤੂੰ ਉਸਨੂੰ ਭੰਨਣ ਲੱਗੀ ਹੈ। ਹੁਣ ਆਪੇ ਸੋਚ, ਜੇ ਨੌਕਰ ਮਾਲਕ ਦੀ ਬਣਾਈ ਚੀਜ਼ ਨੂੰ ਆਪ ਭੰਨੇ ਉਹ ਕਦੀ ਮਾਲਕ ਨੂੰ ਪਿਆਰਾ ਹੋ ਸਕਦਾ? ਕਦੇ ਮਾਲਕ ਦੀ ਬਰਾਬਰੀ ਤੇ ਚਾਹੇ ਸੁਰਗ ਦਾ ਵਾਸ ਲੈ ਸਕਦਾ? ਜੇਕਰ ਤੇਰਾ ਸਰੀਰ ਮਾਲਕ ਨੇ ਭੰਨਣਾ ਹੁੰਦਾ ਤਦ ਤੈਨੂੰ ਵੀ ਮਾਰ ਦਿੰਦਾ, ਫਿਰ ਤੂੰ ਕਿਸੇ ਉਪਕਾਰ ਅਰਥ ਕੇ ਪਰਵਸ ਹੋਈ ਸ਼ਹੀਦ ਨਹੀਂ ਹੋਣ ਲੱਗੀ। ਕੇਵਲ ਪਤੀ ਦੇ ਨਾਲ ਰਹਿਣ ਦੇ ਭਰਮ ਔਰ ਸੁਰਗ ਦੇ ਲਾਲਚ ਕਰਕੇ ਆਤਮਘਾਤ ਕਰ ਲੱਗੀ ਹੈ? ਤੂੰ ਸੋਚ, ਮੁਕਤੀ ਕਿਸ ਤਰ੍ਹਾਂ ਪਾ ਸਕਦੀ ਹੈ? ਭਗਤੀ ਤੈਂ ਨਹੀਂ ਕੀਤੀ, ਉਪਕਾਰ ਤੈਂ ਨਹੀਂ ਕੀਤਾ, ਗਿਆਨ ਤੈਨੂੰ ਕੋਈ ਨਹੀਂ ਹੈ, ਨਾਮ ਤੈਂ ਕੋਈ ਨਹੀਂ ਜਪਿਆ, ਸਰੀਰ ਦੇ ਸੜਿਆਂ ਜੇ ਮੁਕਤੀ ਮਿਲਦੀ ਤਾਂ ਬਹੁਤ ਲੋਕ ਮੁਕਤ ਹੋ ਜਾਂਦੇ। ਕਿਸ ਤਰ੍ਹਾਂ ਮਿਲ ਸਕਦੀ ਹੈ? ਇਸ ਤਰ੍ਹਾਂ ਦੇ ਉਪਦੇਸ਼ ਨੇ ਤ੍ਰੀਮਤ ਦੇ ਦਿਲ ਫੇਰ ਦਿੱਤਾ। ਜਦ ਲੋਕਾਂ ਨੇ ਡਿੱਠਾ ਕਿ ਸਤੀ ਨਮੁੱਕਰ ਹੋ ਗਈ ਹੈ ਤਦ ਸਾਰੇ ਦੁਖਤ ਹੋ ਗਏ। ਪੰਡਿਤ ਜੀ ਚੀਕਣ ਲੱਗੇ, ਭਾਈ ਜੀ ਨੂੰ ਕਹਿ ਨਾ ਸਕਣ ਪਰ ਹੁਣ ਕਾਰਨ ਕੀ ਸੀ? ਇਹ ਜਾਣਦੇ ਹਨ ਕਿ ਜੇ ਹੁਣ ਧੱਕੋ ਧੱਕੀ ਕਰਦੇ ਹਾਂ ਤਾਂ ਸਿੱਖ ਖੜੇ ਹਨ, ਇਹ ਨਹੀਂ ਕਰਨ ਦੇਣਗੇ। ਫਿਰ ਸਰਕਾਰੇ ਵੀ ਭਾਵੇਂ ਅਕਬਰ ਦਾ ਹੁਕਮ ਢਿੱਲਾ ਹੋ ਰਿਹਾ ਹੈ ਪਰ ਉਹਦੀ ਓਟ ਨਾਲ ਸਿੱਖ ਹੀ ਜਿੱਤਣਗੇ। ਸਿੱਖ ਹੋਰਾਂ ਨੇ ਫਿਰ ਨਿਸ਼ੰਗ ਹੋ ਕੇ ਸਭ ਨੂੰ ਉਪਦੇਸ਼ ਦਿੱਤਾ, ਜਿਸ ਦੇ ਅਸਰ ਨਾਲ ਸਭ ਨੂੰ ਨਿਸ਼ਚਾ ਹੋ ਗਿਆ ਕਿ ਆਤਮਘਾਤ ਕਾਇਰਤਾ ਹੈ ਜੋ ਜਗਤ ਦੇ ਦੁੱਖਾਂ ਤੋਂ ਹੈਰਾਨ ਹੋ ਕੇ ਮੌਤ ਵਿੱਚ ਡੇਗਦੀ ਹੈ। ਪਰ ਹੁਣ ਔਕੜ ਭਾਰੀ ਇਹ ਸੀ ਕਿ ਲੋਕਾਂ ਵਿੱਚ ਹੋਰ ਭਰਮਾਂ ਦੇ ਨਾਲ ਭਾਰਾ ਭਰਮ ਇਹ ਸੀ ਕਿ ਜੋ ਇਸਤਰੀ ਸੰਧੌਰਾ ਹੱਥ ਲੈ ਕੇ ਸਤੀ ਹੋਣਾ ਕਹਿ ਕੇ ਫਿਰ ਸਤੀ ਹੋਣਾ ਨਾ ਕਰੇ ਉਸਦੇ ਘਰ 'ਤੇ ਕਹਿਰ ਆਉਂਦਾ, ਉਸ ਨਾਲ ਵਰਤੇ ਕੋਈ ਕਿਸ ਤਰ੍ਹਾਂ? ਬੇਮੁੱਖ ਹੋਈ ਸਤੀ ਦਾ ਠੌਰ ਨਾ ਠਾਓ। ਇਸ ਭਰਮ ਪਰ ਗੁਰੂ ਕੇ ਸ਼ੇਰ ਭਾਈ ਜੀ ਨੇ ਕਿਹਾ ਕਿ ਇਸ ਦਾ ਠੌਰ ਠਾਓ ਗੁਰੂ ਦੀ ਸ਼ਰਨ ਹੈ, ਸਾਧ ਸੰਗਤ ਇਸ ਨਾਲ ਵਰਤੇਗੀ ਔਰ ਇਸ ਨੂੰ ਅੰਮ੍ਰਿਤ ਦੇ ਕੇ ਜਵਾ ਲਵੇਗੀ। ਮੁਰਦੇ ਨੂੰ ਲੰਬੂ ਲਾਇਆ ਅਤੇ ਟੱਬਰੋਂ ਤੱਕੀ ਹੋਈ ਬੀਬੀ ਨੂੰ ਸੰਗਤ ਨਾਲ ਲੈ ਤੁਰੇ। ਸਾਕਾਂ ਵਿੱਚੋਂ ਇੱਕ ਬਿਰਧ ਮਾਈ ਨੇ ਇਸ ਦਾ ਸਾਥ ਦਿੱਤਾ। ਸੰਗਤ ਉਸ ਸਤੀ ਅਤੇ ਉਸਦੀ ਮਾਈ ਨੂੰ ਨਾਲ ਲੈ ਕੇ ਧਰਮਸਾਲ ਵਿੱਚ ਆ ਗਏ, ਦੋਹਾਂ ਨੂੰ ਧਰਮ ਉਪਦੇਸ਼ ਆਰੰਭ ਕੀਤਾ ਅਤੇ ਗੁਰੂ ਸਿੱਖੀ ਦੇ ਮਾਰਗ ਪਾ ਦਿੱਤਾ। ਫਿਰ ਭਾਈ ਹਰਵੰਤ ਸਿੰਘ ਅਤੇ ਸੰਗਤ ਅਨੰਦਪੁਰ ਨੂੰ ਟੁਰ ਪਏ। ਰਸਤੇ ਵਿੱਚ ਪਤਾ ਲੱਗਾ ਕਿ ਕੋਈ ਇਸ਼ਾਰਾ ਦਿੱਲੀ ਤੋਂ ਕੁਛ ਹਿਕਮਤਾਂ ਕੁਛ ਜ਼ੋਰ ਨਾਲ ਦੀਨ ਵਿੱਚ ਦਾਖਲ ਕਰਨ ਦਾ ਗੁਪਤੋ ਗੁਪਤ ਆਇਆ ਹੈ। ਇਹ ਬਹਾਨਾ ਪਾ ਕੇ ਕੁਝ ਆਦਮੀ ਜਿਨ੍ਹਾਂ ਨਾਲ ਹਾਕਮਾਂ ਦੀਆਂ ਕੁਝ ਕੁੰਡਸਾਂ ਸਨ ਜਾਂ ਕੋਈ ਹੋਰ ਕਾਰਨ ਜਾਤੀ ਵੈਰਾਂ ਦੇ ਸਨ, ਉਹ ਫੜੇ ਹੋਏ ਰਾਜਧਾਨੀ ਨੂੰ ਲਿਜਾਏ ਜਾ ਰਹੇ ਸਨ। ਇਹ ਖਬਰ ਸੁਣ ਕੇ ਭਾਈ ਜੀ ਨੇ ਸੂਹ ਲਾ ਕੇ ਐਸੇ ਸਿਪਾਹੀਆਂ ਦੀ ਅਤੇ ਕੈਦੀਆਂ ਦੀ ਗਿਣਤੀ ਦੀ ਖਬਰ ਕੱਢੀ। ਪਤਾ ਲੱਗਾ ਕਿ 10 ਸਿਪਾਹੀ ਔਰ 6-7 ਕੈਦੀ ਹਨ। ਭਾਈ ਜੀ ਨੇ ਹੁਣ ਸਾਰੀ ਸੰਗਤ ਨੂੰ ਵੰਡਿਆ, ਚੰਗੇ ਚੰਗੇ ਤਗੜੇ ਸ਼ਸਤਰਧਾਰੀ ਸਿੰਘ ਘੋੜ ਸਵਾਰ ਨਾਲ ਰੱਖ ਲਏ ਅਤੇ ਬਾਕੀ ਸੰਗਤ ਅੱਗੇ ਤੋਰ ਦਿੱਤੇ। ਸੰਗਤ ਤਾਂ ਧਾਈ ਕਰਕੇ 2-4 ਦਿਨਾਂ ਵਿੱਚ ਜਾ ਪਹਾੜੀਆਂ ਦੇ ਲਾਗੇ ਪਹੁੰਚੀ ਅਤੇ ਇਹਨਾਂ ਨੇ 2 ਦਿਨ ਲੁਕ ਛਿਪ ਕੇ ਸੂਹ ਵਿੱਚ ਗੁਜ਼ਾਰੇ ਔਰ ਉਸ ਕੈਦੀਆਂ ਦੇ ਜੱਥੇ ਦੇ ਮਗਰ ਮਗਰ ਵੇਖਦੇ ਰਹੇ। 3 ਦਿਨ ਅਚਾਨਕ ਜੰਗਲ ਬੀਆਬਾਨ ਵਿੱਚ ਕੋਈ ਅੱਧਾ ਕੁ ਪਹਿਰ ਦਿਨ ਰਹਿ ਜਾ ਕੇ ਰਿਹਾ। ਹਿਰਾਸੇ ਹੋਏ ਸਿਪਾਹੀਆਂ ਨੂੰ ਹੱਥੋਂ ਹੱਥੀ ਬੰਨ ਲਿਆ ਅਤੇ ਕੈਦੀ ਛੁਡਾ ਲਏ। ਇੱਕ ਕੈਦੀ ਨੂੰ ਇੱਕ ਇੱਕ ਸਿੰਘ ਨੇ ਘੋੜੇ ਪਿੱਛੇ ਬਿਠਾ ਲਿਆ ਔਰ ਇੱਕਦਮ ਕੂਚ ਬੋਲ ਦਿੱਤਾ, ਵੇਖੋ ਕੁਦਰਤਾਂ, ਭਾਈ ਹਰਵੰਤ ਸਿੰਘ ਜੀ ਨੇ ਪਿੱਛੇ ਕੌਣ ਬੈਠਾ ਹੈ? ਉਹ ਭਰਾ ਨਾਰੂ ਲਾਲ, ਜਿਸ ਨੇ ਇਹਨਾਂ ਨੂੰ ਕੈਦ ਵਿੱਚ ਕਰ ਰੱਖਿਆ ਸੀ। ਅੱਜ ਉਹ ਸਿਪਾਹੀਆਂ ਦੀ ਕੈਦ ਵਿੱਚ ਵੱਧਾ ਜਾ ਰਿਹਾ ਸੀ। ਜਿਸ ਨੂੰ ਭਾਈ ਹਰਵੰਤ ਸਿੰਘ ਨੇ ਛਡਾ ਕੇ ਆਪਣੇ ਪਿੱਛੇ ਬਿਠਾ ਲਿਆ। ਗੱਲ ਕੀ ਇਹ ਸਾਰੇ ਲੋਕ ਵਾਹੋ ਦਾਹ ਉੱਡੀ ਗਏ। ਤੀਜੇ ਦਿਨ ਇਹ ਵੀ ਕੰਧੀ ਜਾ ਨਿਕਲੇ ਅਤੇ ਦਰਿਆ ਪਾਰ ਹੋ ਮੂਹਰੇ ਹੋਏ ਜਥੇ ਨੂੰ ਜਾ ਮਿਲੇ। ਹੁਣ ਜਦ ਨਾਰੂ ਨੇ ਭਾਬੀ ਨੂੰ ਡਿੱਠਾ ਤਦ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ, ਪਰ ਧਰਮ ਦੀ ਪਿਆਰੀ ਨੇ ਬੜੇ ਸਤਿਕਾਰ ਨਾਲ ਬੁਲਾ ਕੇ ਕਿਹਾ, ਵੀਰ ਜੀ ਸ਼ੁਕਰ ਹੈ ਕਿ ਵਾਹਿਗੁਰੂ ਨੇ ਫਿਰ ਮਿਲਾਇਆ ਅਤੇ ਉਸ ਦਸ਼ਾ ਵਿੱਚ ਮਿਲਾਇਆ ਜਿਸ ਦਸ਼ਾ ਵਿੱਚ ਭਰਾ ਨੂੰ ਭਰਾ ਕਰਕੇ ਬੁਲਾਈਦਾ ਹੈ। ਨਾਰੂ ਬੋਲਿਆ, ਭਾਬੀ ਜੀ ਧਰਤੀ ਵਿਹਲ ਨਹੀਂ ਦਿੰਦੀ ਜਿੱਥੇ ਗਰਕ ਜਾਵਾਂ। ਮੈਂ ਤੁਸਾਂ ਨਾਲ ਬੜਾ ਅਨਰਥ ਕੀਤਾ, ਪਰ ਧੰਨ ਤੁਸੀਂ ਹੋ ਜਿਨ੍ਹਾਂ ਨੇ ਬਦੀ ਦੇ ਬਦਲੇ ਨੇਕੀ ਕੀਤੀ ਹੈ। ਜੇ ਮੈਂ ਤੁਹਾਡੀ ਥਾਂ ਹੁੰਦਾ ਤਾਂ ਤੁਹਾਨੂੰ ਉੱਥੇ ਮਾਰਦਾ ਜਿੱਥੇ ਪਾਣੀ ਨਾ ਲੱਭਦਾ। ਧੰਨ ਤੁਸੀਂ ਹੋ ਜੋ ਮੇਰੇ ਜੈਸੇ ਵੈਰੀ ਨੂੰ ਫਿਰ ਵੀਰ ਕਹਿ ਕੇ ਪੁਕਾਰਦੇ ਹੋ। ਕਿੱਥੇ ਵੈਰੀ ਕਿੱਥੇ ਵੀਰ। ਅੱਗੋਂ ਭਾਬੀ ਬੋਲੀ, ਵੀਰ ਜੀ ਧੰਨ ਅਸੀਂ ਨਹੀਂ, ਧੰਨ ਕਲਗੀਧਰ ਪਿਆਰ ਦਾ ਸੋਮਾ ਨੇ। ਧੰਨ ਉਸ ਸੋਮੇ ਤੋਂ ਜਾਰੀ ਹੋਈ ਸਿੱਖੀ ਦੀ ਨੈ ਹੈ ਜੋ ਪ੍ਰੇਮ ਹੀ ਨਹੀਂ ਪ੍ਰੇਮ ਪਸਾਰ ਦੀ ਤੁਰੀ ਜਾਂਦੀ ਹੈ। ਤੁਸੀਂ ਆਪਣੇ ਪਿਛਲੇ ਕੰਮਾਂ ਨੂੰ ਭੁੱਲ ਜਾਓ, ਅਸਾਂ ਯਾਦ ਨਹੀਂ ਰੱਖੇ, ਤੁਸੀਂ ਵੀ ਯਾਦ ਨਾ ਰੱਖੋ। ਬਦਲਾ ਅਸੀਂ ਕਿਸ ਤੋਂ ਲਈਏ ਵੀਰ ਜੀ? ਜੇ ਦੰਦਾਂ ਹੇਠ ਜੀਭ ਆ ਜਾਏ ਤਾਂ ਦੰਦ ਭੰਨ ਥੋੜ੍ਹਾ ਦੇਈਦੇ ਆ, ਜਾਂ ਜੇ ਬਾਂਹ ਟੁੱਟੇ ਤਾਂ ਗਲੇ ਨਹੀਂ ਲਾਈਦੀ। ਤੁਸੀਂ ਤਾਂ ਸਾਹ ਹੋ, ਸਾਨੂੰ ਤਾਂ ਬ੍ਰਹਿਮੰਡ ਵਿੱਚ ਕੋਈ ਉਪਰਾ ਨਜ਼ਰ ਆਉਂਦਾ ਹੀ ਨਹੀਂ, ਸਭ ਸਾਡੇ ਅਸੀਂ ਸਭਨਾ ਦੇ ਹਾਂ। ਅੰਮ੍ਰਿਤ ਛੱਕ ਕੇ ਅਮਰ ਹੋ, ਬ੍ਰਹਿਮੰਡ ਨੂੰ ਇਹ ਹੋਕਾ ਦਿੰਦੇ ਹੋ। ਇਸ ਤਰ੍ਹਾਂ ਵੈਰਾਂ ਨੂੰ ਮੁਕਾ ਦਿਓ, ਬਸ ਕਰੋ ਵੈਰ, ਝਗੜੇ ਅਤੇ ਵਿੱਥਾਂ ਹਟਾਓ, ਤਸਵ ਦੂਰ ਕਰੋ ਅਤੇ ਆਖੋ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਆਓ ਹੁਣ ਤੁਸੀਂ ਵੀ ਪ੍ਰੇਮ ਸ਼ਬੀਲ ਤੋਂ ਵਿਤਕਰੇ ਦੀ ਡੰਝ ਦੂਰ ਕਰੋ ਅਤੇ ਜਿਉ ਜਿਉ ਪਵੋ। ਨਾਰੂ, ਭਾਬੀ ਜੀ ਤੁਸਾਂ ਨੇ ਮੈਨੂੰ ਮੌਤ ਦੇ ਮੂੰਹੋਂ ਛਡਾਇਆ, ਮੇਰੇ ਨਾਲ ਤਾਂ ਸਕੇ ਮਿੱਤਰ ਨਵਾਲੇ ਪਿਆਲੇ ਦੇ ਯਾਰ ਕਾਜੀ ਵਹਾਬੂਦੀਨ ਨੇ ਵੀ ਧਰੋਹ ਕਮਾਇਆ, ਝੂਠੇ ਦੋਸ਼ ਦਿੱਤੇ, ਘਰ ਬਾਰ ਜ਼ਬਤ ਕੀਤਾ ਅਤੇ ਬੰਨ੍ਹ ਕੇ ਟੋਰਿਆ ਗਿਆ। ਭਾਬੀ ਕਹਿਣ ਲੱਗੀ, ਤੁਸੀਂ ਤੇ ਸੱਸਹੁਰੀ ਵੀ ਸਰਵਰੀਏ ਸੇ, ਅੱਧੇ ਮੁਸਲਮਾਨ ਤੋਂ ਤੁਸੀਂ ਹੋ ਚੁੱਕੇ ਸੇ, ਇਸੇ ਕਰਕੇ ਸਾਡੇ ਨਾਲ ਵੀ ਖੁਣਸਦੇ ਸੋ, ਤੁਸੀਂ ਮੁਸਲਮਾਨ ਹੋਣੋਂ ਕਿਉਂ ਡਰੇ? ਨਾਰੂ ਬੋਲਿਆ, ਭਾਬੀ ਜੀ ਸਭ ਉਸੇ ਵਹਾਬੂ ਦੀ ਚੁੱਕ ਅਤੇ ਸ਼ਰਾਬ ਦੀ ਕਿਰਪਾ ਸੀ, ਮੁਸਲਮਾਨ ਤੇ ਮੈਂ ਖਬਰੇ ਹੋ ਜਾਂਦਾ। ਕਾਜੀ ਦੇ ਦਗੇ ਨੇ ਦਿਲ ਤੋੜ ਦਿੱਤਾ ਔਰ ਮਾਤਾ ਨੇ ਸਖ਼ਤ ਹੱਠ ਧਾਰਿਆ। ਇਹ ਸਾਰਾ ਵਿਰਤੰਤ ਸੁਣ ਕੇ ਹਰਵੰਤ ਸਿੰਘ ਹੋਰਾਂ ਨੇ ਪੰਜ ਸੱਤ ਸਿੰਘ ਹੋਰ ਤਿਆਰ ਕੀਤੇ ਅਤੇ ਉੱਥੋਂ ਕੂਚ ਕਰਦੇ ਸਿੱਧੇ ਹੁਸ਼ਿਆਰਪੁਰ ਦੀ ਜੂਹ ਵਿੱਚ ਪਹੁੰਚੇ। ਇੱਥੋਂ ਇੱਕ ਜਣਾ ਭੇਸ ਵਟਾ ਕੇ ਸੂਹ ਲੈਣ ਗਿਆ, ਤਦ ਪਤਾ ਲੱਗਾ ਆਪ ਦੀ ਮਾਤਾ ਅਤੇ ਪਰਿਵਾਰ ਨੇ ਇਸ ਸ਼ਰਤ ਪਰ ਮੁਸਲਮਾਨ ਹੋਣਾ ਮੰਨ ਲਿਆ ਹੈ ਕਿ ਉਹਨਾਂ ਦੇ ਦੁੱਲੇ ਨਾਰੂ ਲਾਲ ਨੂੰ ਮੁੜ ਕੇ ਜਿਉਂਦਾ ਜਾਗਦਾ ਵਾਪਸ ਬੁਲਾ ਲਿਆ ਜਾਵੇ। ਸੋ ਉੱਧਰ ਆਦਮੀ ਗਏ ਹਨ ਜੋ ਨਾਰੂ ਨੂੰ ਨਾਲ ਲੈ ਕੇ ਆਉਣ। ਆਪ ਦਾ ਪਰਿਵਾਰ ਇੱਕ ਸ਼ੇਖਾਂ ਦੇ ਘਰ ਰਹਿੰਦਾ ਹੈ, ਰੋਕ ਤਾਂ ਕੋਈ ਨਹੀਂ ਪਰ ਨਜ਼ਰ ਹੇਠ ਰੱਖਣ ਲਈ ਇੱਕ ਐਦਗੇ ਦਾ ਪਹਿਰਾ ਰਹਿੰਦਾ ਹੈ। ਇਹ ਸੁਣ ਕੇ ਸੂਈਏ ਨੂੰ ਨਾਲ ਲੈ ਕੇ ਅਗਲੇ ਪਲ ਪਹਿਰ ਰਾਤ ਰਹਿੰਦਿਆਂ ਭਾਈ ਹਰਵੰਤ ਸਿੰਘ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਪਹੁੰਚੇ। ਸਾਰਿਆਂ ਨੇ ਪਠਾਨ ਘੋੜੇ ਵੇਚਣ ਵਾਲਿਆਂ ਦਾ ਭੇਸ ਧਾਰ ਲਿਆ। ਸੂਈਏ ਨੇ ਅੱਗੇ ਜਾ ਕੇ ਉਸ ਐਦੀ ਨੂੰ ਪਸ਼ਤੋ ਵਿੱਚ ਗੱਲੀ ਲਾ ਲਿਆ ਔਰ ਗੱਲੀ ਗੱਲੀ ਦੂਰ ਮਸੀਤ ਵੱਲ ਲੈ ਗਿਆ ਅਤੇ ਭਾਈ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਅਤੇ ਵੱਡੇ ਭਰਾ ਨੂੰ ਛੁਡਾ ਲੈਣ ਦੀ ਖੁਸ਼ੀ ਸੁਣਾਉਂਦੇ ਹੋਏ ਭਾਬੀ ਅਤੇ ਬਾਲਾਂ ਸਮੇਤ ਬਾਹਰ ਆਉਂਦਾ ਔਰ ਅੱਖ ਚਮਕਣ ਵਿੱਚ ਘੋੜਿਆਂ 'ਤੇ ਬਿਠਾ ਕੇ ਉਡਾਰੀ ਮਾਰੀ। ਉੱਧਰ ਸੂਈਏ ਨੇ ਐਦੀ ਨੂੰ ਇੱਕ ਰੁਪਈਆ ਦੇ ਕੇ ਕੁਝ ਖਾਣ ਨੂੰ ਲੈਣ ਘੱਲਿਆ ਕਿ ਐਡੀ ਸਵੇਰੇ ਤੈਨੂੰ ਤਾਂ ਕੋਈ ਹੱਟੀ ਖੋਲ੍ਹ ਦੇਵੇਗਾ ਅਤੇ ਆਪ ਮਸੀਤੇ ਬੈਠ ਗਿਆ। ਪਰ ਐਦੀਏ ਦੇ ਅੱਖੋਂ ਓਲੇ ਹੁੰਦੇ ਹੀ ਸੂਈਆ ਪਾਣੀ ਵਿੱਚ ਦੁੱਧ ਦੀ ਛੇਟ ਵਾਂਗੂ ਗੁੰਮ ਹੋ ਗਿਆ। ਨਿਯਤ ਕੀਤੇ ਥਾਂ 'ਤੇ ਸਾਰੇ ਜਾਣੇ ਤੀਜੇ ਕੁ ਦਿਨ ਇਕੱਠੇ ਹੋ ਗਏ ਪਹੁੰਚ ਕੇ। ਨਾਲੇ ਸੰਗਤਾਂ ਪੈਂਡਾਂ ਮੁਕਾ ਰਹੀਆਂ ਸੀ, ਨਾਲੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ। ਸਿੰਘ ਜੀ ਦੇ ਭਰਾ ਮਾਤਾ ਆਦਿ ਸਿੱਖੀ ਭਾਵਨਾ ਵਿੱਚ ਆ ਗਏ। ਸਾਈਂ ਦੀਆਂ ਮਿਹਰਾਂ ਨਾਲ ਅਨੰਦਪੁਰ ਆ ਗਿਆ। ਅਨੰਦਪੁਰ ਪਹੁੰਚ ਕੇ ਆਨੰਦ ਪਾਇਆ ਅਤੇ ਸੱਚੇ ਸਤਿਗੁਰਾਂ ਦੀ ਸ਼ਰਨ ਤਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।